ਸਾਰੇ ਮਾਇਆ ਸੌ ਪ੍ਰਤੀ ਪਰਮੇਸ਼ਰ ਉਹਨਾਂ ਤੇ ਬਖਸ਼ਿਸ਼ ਹੁੰਦੀ ਹੈ। ਉਹ ਪਾਪ ਕਰਨ ਲੱਗੇ ਕਾਲੀ ਨਹੀਂ ਕਰਦੇ, ਸੋ ਉਹ ਪਾਪ ਦਾ ਜੋ ਘਟਨਾ ਜਦੋਂ ਹੋਣੀ ਹੈ ਛੋਟਾ ਸਮਾਂ ਗੁਜ਼ਰ ਜਾਂਦਾ ਹੈ। ਉਹ ਧਰਮ ਧਾਰਨ ਲੱਗਿਆਂ, ਸਾਧ ਸੰਗਤ ਦੀ ਸ਼ਬਦ ਪਕੜਨ ਲੱਗਿਆਂ, ਪਰਮੇਸ਼ਰ ਦਾ ਨਾਮ ਹਿਰਦੇ ਚ ਵਸਾਉਣ ਲੱਗਿਆਂ, ਲੋਕ ਦਾ ਤਿਆਗ ਕਰਨ ਲੱਗਿਆਂ, ਕਦੇ ਦੇਰ ਨਹੀਂ ਲਾਉਂਦੇ ਤੇ ਉਹਨਾਂ ਦੇ ਅੰਦਰ ਧਰਮ ਦੇ ਲੱਖਣ ਨਿਸ਼ਾਨੀਆਂ ਪ੍ਰਾਪਤ ਹੋ ਜਾਂਦੀਆਂ ਨੇ, ਪਾਪ ਨਾਸ ਹੋ ਜਾਂਦੇ ਨੇ ਜਿਨ੍ਹਾਂ ਤੇ ਕਿਰਪਾ ਕਰੇ ਮੇਰਾ ਵਾਹਿਗੁਰੂ। ਇਸ ਵਾਸਤੇ ਵਾਹਿਗੁਰੂ ਦੀ ਕਿਰਪਾ ਦੇ ਭਾਈ ਪਾਤਰ ਬਣੀਏ, ਸੰਗਤ ਵਿਚ ਜੁੜਿਆ ਕਰੀਏ, ਧਰਮ ਨੂੰ ਧਾਰ ਲੱਗਿਆ ਦੇਰ ਨਾ ਲਾਈਏ। ਜਿਹੜੇ ਹੁਣ ਤੱਕ ਨਿਗੁਰੇ ਨੇ 20 ਤਾਰੀਖ ਨੂੰ ਅੰਮ੍ਰਿਤ ਛਕਾਉਣਾ, ਉਹ ਆਪੋ ਆਪਣੇ ਨਾਮ ਲਿਖਾਓ ਭਾਰੀ ਗਿਣਤੀ ਵਿਚ, ਗੁਰੂ ਵਾਲੇ ਬਣੋ। ਸੋ ਧਰਮੀ ਬਣੀਏ, ਫਿਰ ਜੇ ਧਰਮੀ ਬਣਾਂਗੇ ਆਪਾਂ ਧਰਮੀ ਪਿਤਾ ਦੇ ਪੁੱਤਰ ਬਣਾਂਗੇ। ਹਜ਼ੂਰ ਕਹਿੰਦੇ ਨੇ ਫਿਰ ਇਹ ਪੁੱਤਰ ਜੇ ਸੀ ਇਸ ਪਰਿਵਾਰ ਦੀ ਸੁਚਾਰ, ਉਹਨਾਂ ਪੁੱਤਰਾਂ ਦੇ ਆਪਾਂ ਪੁੱਤਰ ਬਣੀਏ, ਪੁੱਤਰੀਆਂ ਬਣੀਏ, ਫਿਰ ਲੋਕ ਸੁਖੀ ਪਰਲੋਕ ਸੁਹੇਲੇ। ਨਾਨਕ ਹਰ ਸਭ ਆਪੇ ਮੇਲੇ, ਨਹ ਬਿਲੰਬ ਧਰਮਨ ਬਿਲੰਬ ਪਾਪਨ, ਦਿਰਅੰਤ ਨਾਮਨ ਤਜੰਤ ਲੋਭਨ, ਸਰਨ ਸੰਤਨ ਕਿਰਵੇ ਖੰਡਾਸਨ, ਪ੍ਰਾਪਤਨ ਧਰਮ ਲਖਿਆਣ, ਨਾਨਕ ਜੇ ਸੋ ਪ੍ਰਸੰਨ ਮਾਰਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿ ਸ੍ਰੀ ਜੀ ਕਹਿੰਦਾ ਸਦਕਾ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਰੂਪ ਧਰਤੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦਾ ਸ਼ਬਦ ਸ਼ੰਤਾ ਸਮੇਤ ਸੰਪੂਰਨ ਕੀਰਤਨ ਸੁਣ ਕੇ ਨਿਹਾਲ ਹੋਏ ਹਾਂ। ਹੁਣ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਸ਼ਹੀਦਾਂ ਦੇ ਸਰਤਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚਨਹਾਰ, ਸ਼ਾਂਤ ਸਰੂਪ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ, ਆਪ ਕਿਰਪਾ ਕਰਕੇ ਸਾਡਾ ਮੋਹ ਮਮਤਾ ਦਾ ਜਾਲ ਕੱਟਣ ਵਾਸਤੇ, ਵਿਰਾਸੀ ਦੇ ਗੇੜੇ ਤੋਂ ਬਚਾਉਣ ਵਾਸਤੇ, ਜਿਸ ਕਰਕੇ ਜਮਦੂਤਾਂ ਦੇ ਵਸ ਨਾ ਪਾਈਏ, ਸੋ ਝੂਠੇ ਪਦਾਰਥਾਂ ਸੰਬੰਧੀਆਂ ਔਰ ਦੇਹ ਦੇ ਨਾਲ ਮੋਹ ਨਾ ਸਾਡਾ ਰਹਿ ਜਾਵੇ, ਜਿਸ ਕਰਕੇ ਵਾਹਿਗੁਰੂ ਦੇ ਚਰਨਾਂ ਵਿਚ ਸਾਡੀ ਸੁਰਤ ਜੁੜੇ। ਸੋ ਜਿਸ ਕਰਕੇ ਇੱਥੇ ਰਹਿੰਦੇ ਹਾਂ ਅਸੀਂ ਬ੍ਰਹਮ ਗਿਆਨ ਦਾ, ਜੀਵਨ ਮੁਕਤੀ ਦਾ ਆਨੰਦ ਮਾਣੀਏ, ਅੰਤ ਨੂੰ ਵਾਹਿਗੁਰੂ ਦੇ ਸਰੂਪ ਵਿਚ ਅਭੇਦ ਹੋਈਏ। ਸੋ ਐਸਾ ਮਹਾਨ ਪਵਿੱਤਰ ਉਪਦੇਸ਼ ਆਪ ਕਿਰਪਾ ਕਰਕੇ ਆਪਣੀ ਧਰਤੀ ਬਾਣੀ ਸਹਿਜ ਕੀਰਤੀ ਦੇ ਸਲੋਕਾਂ ਦੁਆਰਾ ਸੱਚੇ ਪਾਤਸ਼ਾਹ ਜੀ ਸਾਡੇ ਤੇ ਰਹਿਮਤਾਂ ਕਰ ਰਹੇ ਹਨ। ਅੰਮ੍ਰਿਤ ਰੂਪ ਬਾਣੀ ਹਰੀ ਲਾਲ ਤੇ ਕ੍ਰਿਸ਼ਨ ਲਾਲ ਪੰਡਿਤ ਜੀ ਕਾਸ਼ੀ ਵਿਚੋਂ ਆਏ ਸਨ, ਜਿਨ੍ਹਾਂ ਦੇ ਦਾਦਾ ਗੋਪਾਲ ਦੱਤ ਨੂੰ ਪਹਿਲੀ ਪਾਤਸ਼ਾਹ ਜੀ ਨੇ ਨਿਹਾਲ ਕੀਤਾ ਸੀ। ਉਨ੍ਹਾਂ ਨੇ ਆ ਕੇ ਗੁਰੂ ਕੇ ਚਰਨਾਂ ਵਿਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਸਾਡੇ ਵਿਸ਼ੇ ਵਿਕਾਰ ਮੋਹ ਮਮਤਾ ਮਾੜੇ ਸੰਕਲਪ ਫੁਰਨੇ ਇਹ ਚਿੰਤਾ ਸੋਗ ਆਦਿਕ ਨਹੀਂ ਨਿਵਿਰਤ ਹੁੰਦੇ, ਆਪ ਕਿਰਪਾ ਕਰੋ ਸੱਚੇ ਪਾਤਸ਼ਾਹ ਸਭ ਤੇ ਬਖਸ਼ੋ, ਜਿਸ ਕਰਕੇ ਇਹਨਾਂ ਦੀ ਨਿਵਿਰਤੀ ਹੋਵੇ, ਮਨ ਵਿਚੋਂ ਝੋਰੇ ਫਿਕਰ ਚਿੰਤਾ ਸਾਰੇ ਦੂਰ ਹੋਣ, ਹਿਰਦੇ ਵਿਚ ਖੜਾ ਹੋਵੇ, ਚਿੱਤ ਦੀ ਇਕਾਗਰਤਾ ਹੋਵੇ, ਬੁੱਧੀ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇ, ਆਪ ਐਸੀ ਸਾਡੇ ਤਰਹਿਮਤ ਬਖਸ਼ਿਸ਼ ਕਰੋ, ਸਾਡਾ ਚਿੱਤ ਹਮੇਸ਼ਾ ਵਾਸਤੇ ਖਿੜਿਆ ਰਹੇ, ਦੁੱਖ ਦਲਿੱਦਰ ਸਾਡੇ ਦੂਰ ਹੋਣ, ਤਾਂ ਜੋ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ। ਸੋ ਉਨ੍ਹਾਂ ਨੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਸਭ ਸੰਸਾਰ ਵਾਸਤੇ ਸਾਂਝਾ ਉਪਦੇਸ਼ ਆਪ ਕਿਰਪਾ ਕਰਕੇ ਬਖਸ਼ ਰਹੇ ਹਨ। ਸੋ ਸਹਿਜ ਕਿਰਤੀ ਦੇ 10 ਪੌੜੀਆਂ ਰਾਤੀ ਸੰਪੂਰਨ ਹੋਈਆਂ ਸਨ। ਹਜ਼ੂਰ ਨੇ ਫਰਮਾਇਆ ਸੀ ਕਿ ਭਾਈ ਧਰਮ ਧਾਰਨ ਲੱਗਿਆ, ਧਰਮੀ ਬਣ ਲੱਗਿਆ, ਗੁਰੂ ਵਾਲੇ ਬਣ ਲੱਗਿਆ, ਕਦੇ ਵੀ ਦੇਰ ਨਾ ਲਾਓ। ਸੋ ਪਾਪ ਕਰਨ ਲੱਗਿਆ ਹਮੇਸ਼ਾ ਵਾਸਤੇ ਦੇਰ ਕਰੋ, ਸ਼ਾਇਦ ਉਹ ਖੋਟੀ ਘੜੀ ਸਾਡੇ ਤੋਂ ਟਲ ਜਾਵੇ ਕਿ ਅਸੀਂ ਪਾਪ ਨਾ ਕਰ ਬੈਠੀਏ। ਵਾਹਿਗੁਰੂ ਦਾ ਨਾਮ ਦ੍ਰਿੜ ਕਰਨ ਲੱਗਿਆ, ਹਿਰਦੇ ਚ ਵਸਾਉਣ ਲੱਗਿਆ, ਕਦੇ ਦੇਰ ਨਾ ਲਾਓ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤਿਆਗ ਕਰਨ ਲੱਗਿਆ ਵੀ ਕਦੇ ਦੇਰ ਨਾ ਲਾਓ। ਸਾਧ ਸੰਗਤ ਦੀ ਸ਼ਰਨ ਪੈਣ ਲੱਗਿਆ, ਕਦੇ ਦੇਰ ਨਹੀਂ ਲਾਉਣੀ ਚਾਹੀਦੀ, ਤੇ ਫਿਰ ਪਾਪਾਂ ਦੇ ਨਾਸ ਹੋਣ ਲੱਗਿਆ ਵੀ ਦੇਰ ਨਹੀਂ ਲੱਗੇਗੀ, ਬਖਸ਼ਿਸ਼ ਵੀ ਵਾਹਿਗੁਰੂ ਦੀ ਹੋ ਜਾਵੇਗੀ। ਜਿਨ੍ਹਾਂ ਤੇ ਸੋ ਪਰਮੇਸ਼ਰ ਬੜਾ ਭਾਰੀ ਪ੍ਰਸੰਨ ਹੈ, ਉਨ੍ਹਾਂ ਨੂੰ ਇਹ ਦਾਤਾਂ ਪ੍ਰਾਪਤ ਹੁੰਦੀਆਂ ਹਨ। ਸੋ ਸਿੱਖਿਆ ਹਜ਼ੂਰ ਸੱਚੇ ਪਾਤਸ਼ਾਹ ਨੇ ਬਖਸ਼ੀ। ਹੁਣ ਆਪ ਫਰਮਾਉਂਦੇ ਨੇ ਕਿ ਜਿਹੜੇ ਲੋਕ ਮਾਇਆ ਦੇ ਵਿਚ ਹਰ ਮੌਕੇ ਤੇ ਲੱਗੇ ਹੋਏ ਨੇ, ਸੋ ਉਹ ਪਰਮੇਸ਼ਰ ਤੋਂ ਬੇਮੁਖ ਹੋਣ ਦਾ ਕਾਰਨ ਮੁਰਦਿਆਂ ਦੀ ਨਿਆਣੇ ਹਨ, ਉਨ੍ਹਾਂ ਨੂੰ ਜਾਣਨਾ ਕਰੋ। ਸੋ ਆਪ ਫਰਮਾਉਂਦੇ ਹਨ ਸੱਚੇ ਪਾਤਸ਼ਾਹ,
ਸਤਨਾਮ ਸ੍ਰੀ ਵਾਹਿਗੁਰੂ ਜੀ। ਮਿਰਤ ਮੋਹੰ ਅਲਪ ਬੁੱਧਿਅੰ।
ਸੋ ਅਤਿਅੰਤ ਮਾਇਆ ਵਿਆਪ ਤੋਂ ਆਸਾ ਕਰਕੇ ਜਿਹੜੇ ਮਾਇਆ ਦੇ ਵਿੱਚ ਹੀ ਲੱਗੇ ਹੋਏ ਨੇ, ਜੜ ਤੇ ਚੇਤਨ ਮਾਇਆ ਨੂੰ ਹੀ ਆਪਣਾ ਜੀਵਨ ਜਿਨ੍ਹਾਂ ਨੇ ਬਣਾਇਆ ਹੋਇਆ ਹੈ, ਸੋ ਉਹਨਾਂ ਮਾਇਕੀ ਪੁਰਖਾਂ ਦਾ ਸੁਭਾਅ ਹੈ ਮਿਰਤ ਮੋਹੰ ਅਲਪ ਬੁੱਧਿਅੰ। ਉਹਨਾਂ ਦੀ ਜਿਹੜੀ ਬੁੱਧੀ ਹੈ ਉਹ ਅਲਪ ਤੁੱਛ ਹੈ, ਛੋਟੀ ਬੁੱਧ ਵਾਲੇ ਹਨ ਜਿਹੜੇ ਕੇਵਲ ਮਾਇਆ ਦੇ ਵਿੱਚ ਜੁੜੇ ਹੋਏ ਨੇ, ਉਹਨਾਂ ਦੀ ਤੁੱਛ ਬੁੱਧ ਹੈ। ਉਹ ਕੋਈ ਬਹੁਤੇ ਸਿਆਣੇ ਕੋਈ ਅਕਲਮੰਦ ਨਾ ਉਹਨਾਂ ਨੂੰ ਜਾਣਨਾ ਕਰੋ, ਉਹਨਾਂ ਦੀ ਬੁੱਧ ਬੜੀ ਤੁੱਛ ਹੈ। ਸੋ ਨਿਰਤ ਮੋਹਨ ਉਹ ਧੀਆਂ ਪੁੱਤਰਾਂ ਸੰਬੰਧੀਆਂ ਦੇ ਮੋਹ ਦੇ ਵਿੱਚ ਹੀ ਮਰੇ ਰਹਿੰਦੇ ਹਨ, ਹਰ ਮੌਕੇ ਤੇ ਮੋਹ ਹੀ ਮੋਹ ਕਰੀ ਜਾਂਦੇ ਹਨ। ਸੋ ਇਸ ਵਾਸਤੇ ਜਿਨ੍ਹਾਂ ਦੇ ਅੰਦਰ ਸੰਬੰਧੀਆਂ ਦਾ ਧੀਆਂ ਪੁੱਤਰਾਂ ਦਾ ਜਾਂ ਮਾਇਆ ਦਾ ਮੋਹ ਹੈ, ਉਸ ਮੋਹ ਦੇ ਵਿੱਚ ਹੀ ਹਰ ਮੌਕੇ ਤੇ ਲੱਗੇ ਹੋਏ ਪਰਮੇਸ਼ੁਰ ਨੂੰ ਭੁਲਾ ਕੇ ਪਰਮੇਸ਼ੁਰ ਵੱਲੋਂ ਮਰੇ ਹੋਏ ਨੇ। ਮਰਨੰ ਬਿਸਰਨੰ ਗੋਬਿੰਦ, ਜੀਵਨੰ ਹਰਨਾਮ ਧਿਆਵਨ। ਗੋਬਿੰਦ ਪਰਮੇਸ਼ੁਰ ਦਾ ਭੁੱਲਣਾ ਹੀ ਮੌਤ ਹੈ, ਵਾਹਿਗੁਰੂ ਦਾ ਚੇਤੇ ਆਉਣਾ ਹੀ ਗੁਰਮੁਖਾਂ ਨੇ ਆਪਣੀ ਜ਼ਿੰਦਗੀ ਸਮਝਿਆ ਹੋਇਆ। ਸੋ ਜਿਹੜੇ ਤੁੱਛ ਬੁੱਧੀ ਵਾਲੇ ਹਨ, ਸੋ ਉਹ ਮਾਇਆ ਦੇ ਮੋਹ ਦੇ ਵਿੱਚ ਹਰ ਮੌਕੇ ਤੇ ਮਰੇ ਰਹਿੰਦੇ ਹਨ।
ਰਚੰਤ ਬਨਤਾ ਬਿਨੋਦ ਸਾਹਮ,
ਉਹ ਆਪਣਾ ਸਵਾਸ ਸਵਾਸ ਬਨਤਾ ਇਸਤਰੀ ਦੇ ਬਿਨੋਦ ਵਿਸ਼ੇਕਾਰਾਂ ਨੂੰ ਕੌਤਕਾਂ ਵਿੱਚ ਹੀ ਰਚੇ ਰਹਿੰਦੇ ਹਨ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਸੱਸ ਵਿਸਾਰ ਸਵਾਰੀ ਕੀਨੀ ਇੱਕ ਜੀਵਨ ਨਹੀਂ ਰਹਿਣਾ। ਉਹ ਪਰਾਈਆਂ ਇਸਤਰੀਆਂ ਜਾਂ ਵੇਸਵਾ ਆਦਿਕ ਦੇ ਜਿਹੜੇ ਬਿਨੋਦ ਕੌਤਕ ਹਨ, ਉਹਨਾਂ ਦਾ ਨੱਚਣਾ ਟੱਪਣਾ ਹਾਵ ਭਾਵ ਕਰਨੇ, ਵਿਸ਼ੇ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਉਹਨਾਂ ਦੇ ਗੰਦੇ ਗਾਣੇ, ਸੋ ਉਹਨਾਂ ਦੇ ਵਿੱਚ ਹੀ ਉਹ ਸਵਾਸ ਸਵਾਸ ਰਚੇ ਰਹਿੰਦੇ ਹਨ। ਸੋ ਬੜਾ ਭਾਰੀ ਉਤਸ਼ਾਹ ਚਿੱਤ ਵਿੱਚ ਕਰਕੇ ਗੰਦੇ ਸਿਨੇਮੇ ਗੰਦੇ ਗਾਣੇ, ਸੋ ਹਰ ਮੌਕੇ ਤੇ ਪਰ ਇਸਤਰੀਆਂ ਜਾਂ ਵਿਭਚਾਰਨੀ ਇਸਤਰੀਆਂ ਜਾਂ ਗ੍ਰਹਿ ਜੀਵਨ ਵਾਲੀਆਂ ਇਸਤਰੀਆਂ ਨੇ ਇਹੋ ਜਿਹੜੇ ਬਿਨੋਦ ਕੌਤਕ ਹਨ, ਸਵਾਸ ਸਵਾਸ ਉਹਨਾਂ ਵਿੱਚ ਜਿਹੜੇ ਰਚੇ ਹੋਏ ਨੇ, ਉਹਨਾਂ ਦੀ ਤੁੱਛ ਬੁੱਧ ਹੈ, ਮੋਹ ਕਰਦੇ ਹਨ ਧੀਆਂ ਪੁੱਤਰਾਂ ਦਾ, ਵਾਹਿਗੁਰੂ ਵੱਲੋਂ ਮਰੇ ਹੋਏ ਹਨ।
ਜੌਵਨ ਬਹਿਕਰਮ ਕਨਕ ਕੁੰਡਲ ਹੈ,
ਜਵਾਨੀ ਦੀ ਜਿਹੜੀ ਬਹਿਕਰਮ ਅਵਸਥਾ ਹੈ ਇਹਦਾ ਬੜਾ ਮਾਣ ਕਰਦੇ ਨੇ। ਸਾਡੇ ਵਰਗਾ ਕੋਈ ਜਵਾਨ ਨਹੀਂ, ਸਾਡੇ ਵਰਗਾ ਕੋਈ ਸੁੰਦਰ ਨਹੀਂ, ਸਾਡੇ ਵਰਗਾ ਕੋਈ ਬਲੀ ਨਹੀਂ, ਸਾਡੇ ਵਰਗਾ ਕੋਈ ਸਿਆਣਾ ਨਹੀਂ। ਸੋ ਇਹ ਜਵਾਨੀ ਸਾਡੇ ਤੇ ਆਈ ਹੈ, ਹੋਰ ਕਦੇ ਕਿਸੇ ਤੇ ਨਹੀਂ। ਇਹ ਜਿਹੜੀ ਜਵਾਨੀ ਦੀ ਬਹਿਕਰਮ ਅਵਸਥਾ ਹੈ ਜਾਂ ਜਵਾਨੀ ਦਾ ਬਲ ਹੈ, ਇਸ ਦਾ ਹੀ ਬੜਾ ਭਾਰੀ ਮਾਣ ਕਰਦੇ ਹਨ। ਕਣਕ ਕੁੰਡਲ ਹੈ, ਇਸ ਤਰ੍ਹਾਂ ਸੋਨੇ ਆਦਿਕ ਦੇ ਕੁੰਡਲ ਪੁੰਗਲ ਪਾਉਣੇ, ਹੋਰ ਅਨੇਕ ਪ੍ਰਕਾਰ ਦੇ ਸੋਨੇ ਦੇ ਗਹਿਣੇ ਆਦਿਕ ਪਾ ਪਾ ਕੇ ਆਪਣੇ ਆਪ ਨੂੰ ਬੜੇ ਸੋਹਣੇ ਬਣਾਉਣ ਦਾ ਯਤਨ ਕਰਦੇ ਨੇ। ਸਾਫ਼ ਸੂਰਤਾਂ ਵਿਗਾੜ ਕੇ ਕੰਨ ਪਾਰ ਲੈਣੇ, ਨੱਕ ਪਾਰ ਲੈਣੇ, ਸੋ ਇਹ ਗੁਰੂ ਕੀ ਮਰਿਆਦਾ ਤੋਂ ਵਿਰੁੱਧ ਹੈ। ਇਸਤਰੀਆਂ ਨੇ ਜਾਂ ਮਨੁੱਖਾਂ ਨੇ ਆਪਣੇ ਕੰਨ ਨੱਕ ਆਦਿਕ ਨਹੀਂ ਪਾੜਨੇ, ਸਾਫ਼ ਸੂਰਤ ਵਿਚ ਕਾਇਮ ਰਹਿਣਾ। ਸੋ ਕਣਕ ਸੋਨੇ ਆਦਿ ਦੇ ਪੁੰਗਲ ਪੁੰਗਲ ਆਦਿਕ ਹੋਰ ਗਹਿਣੇ ਪਾਉਣ ਦੇ ਵਿਚ ਲੱਗ ਪਏ। ਜਵਾਨੀ ਦੀ ਅਵਸਥਾ ਜਿਹੜੀ ਸੀ ਉਹ ਅਤਿਅੰਤ ਬੜੀ ਭਾਰੀ, ਜਿਵੇਂ ਭਾਦਰੋਂ ਦੇ ਮਹੀਨੇ ਦੀਆਂ ਘਟਾਂ ਆਉਂਦੀਆਂ ਨੇ, ਸੋ ਬੜੀ ਹਨੇਰੀ ਤੇ ਝੱਖੜ ਹੁੰਦੀ ਹੈ। ਸੋ ਇਸ ਤਰ੍ਹਾਂ ਦੀ ਉਹ ਅਵਸਥਾ ਮੰਨੀ ਹੈ। ਛੇਵਾਂ ਕਾਮਨਾ ਪੁੱਛਿਆ ਜਾਤ, ਜਾਤ ਕੁਜਾਤ ਵੱਲ ਵੀ ਨਹੀਂ ਤੱਕਦੇ, ਵਿਸ਼ੇ ਵਿਕਾਰਾਂ ਵਿੱਚ ਹੀ ਹਰ ਮੌਕੇ ਤੇ ਜਿਨ੍ਹਾਂ ਦਾ ਚਿੱਤ ਲੱਗਾ ਹੋਇਆ ਹੈ, ਸੋ ਹਰ ਮੌਕੇ ਤੇ ਕੁਰੀਤੀਆਂ ਬਦ ਫੈਲੀਆਂ ਵੱਲ ਲੱਗੇ ਹੋਏ ਨੇ, ਖਾਣ ਪੀਣ ਭੋਗਣ ਵੱਲ ਹੀ ਲੱਗੇ ਹੋਏ ਹਨ ਜਿਹੜੇ, ਤੇ ਜਵਾਨੀ ਦੀ ਅਵਸਥਾ ਜਿਹੜੀ ਸੀ ਉਹ ਐਵੇਂ ਵਿਅਰਥ ਗਵਾ ਲਈ ਹੈ। ਜਵਾਨੀ ਦਾ ਜਿਹੜਾ ਇਹ ਬਲ ਸੀ ਉਹ ਵੀ ਵਿਸ਼ੇ ਵਿਕਾਰ ਵਿੱਚ ਹੀ ਐਵੇਂ ਖਰਚਿਤ ਕਰ ਲਿਆ। ਉਹ ਭਾਗਾਂ ਵਾਲੇ ਲੋਕ ਹੋਣਗੇ ਜਿਨ੍ਹਾਂ ਤੇ ਕਿਰਪਾ ਹੋਵੇਗੀ, ਫਰੀਦਾ ਉਮਰ ਸੁਹਾਵਰੀ ਸੰਗ ਸੁਵਨ ਦੀ ਦੇ ਗਿਰਲੇ ਕੇ ਪਾਈਨ ਜਿਨ੍ਹਾਂ ਪਿਆਰੇ ਨੇ, ਨਹੀਂ ਤਾਂ ਇਹ ਜਵਾਨੀ ਦੀ ਅਵਸਥਾ ਜਿਹੜੀ ਹੈ ਵਿਸ਼ੇ ਵਿਕਾਰਾਂ ਵਿੱਚ ਮੋਹ ਆਦਿ ਕਰਨ ਦੇ ਵਿੱਚ, ਸੋਨਾ ਆਦਿਕ ਪਾਉਣ ਹੰਡਾਉਣ ਦੇ ਕੁੰਡ ਤੁੰਗਲ ਆਦਿਕ ਪਾਉਣ ਦੇ ਵਿੱਚ ਵਿਅਰਥ ਗਵਾ ਲਿਆ।
ਬਚਿੱਤਰ ਮੰਦਰ ਸੁਭੰਤ ਬਸਤਰਾ,
ਵਿਸ਼ੇਸ਼ ਕਰਕੇ ਚਿੱਤਰਕਾਰੀ ਕਰਦੇ ਨੇ ਆਪਣੇ ਮੰਦਰਾਂ ਦੇ ਅੰਦਰ, ਫੋਟੋਆਂ ਬਣਾਉਂਦੇ ਹਨ ਇਸਤਰੀਆਂ ਦੀਆਂ ਪੁਰਸ਼ਾਂ ਦੀਆਂ ਜਾਂ ਇਸੇ ਤਰ੍ਹਾਂ। ਸੋ ਫੋਟੋਆਂ ਵਿਸ਼ਿਆਂ ਵਿਕਾਰਾਂ ਨੂੰ ਪੈਦਾ ਕਰਨ ਵਾਲੀਆਂ, ਵੇਸਵਾਂ ਦੀਆਂ ਫੋਟੋਆਂ ਆਪਣੇ ਘਰਾਂ ਵਿੱਚ ਲਾ ਲਈਆਂ, ਸੋ ਜਿਸ ਕਰਕੇ ਮਨ ਹਰ ਮੌਕੇ ਤੇ ਵਿਕਾਰੀ ਹੋਵੇ। ਇਸੇ ਵਾਸਤੇ ਸੋ ਆਗਿਆ ਹੈ ਕਿ ਆਪਣ ਤਾਂ ਫੋਟੋ ਨਹੀਂ ਕਿਸੇ ਪ੍ਰਕਾਰ ਦੀ ਘਰ ਵਿੱਚ ਰੱਖਣੀ। ਫੋਟੋ ਦਾ ਪੁਜਾਰੀ ਨਹੀਂ ਗੁਰੂ ਕਾ ਸਿੱਖ, ਗੁਰੂ ਕਾ ਸਿੱਖ ਨਾਮ ਦਾ ਪੁਜਾਰੀ ਹੈ, ਸ਼ਬਦ ਦਾ ਪੁਜਾਰੀ ਹੈ, ਗੁਰੂ ਗ੍ਰੰਥ ਸਾਹਿਬ ਦਾ ਪੁਜਾਰੀ ਹੈ। ਜੇ ਘਰ ਵਿੱਚ ਫੋਟੋ ਰੱਖਣੀਆਂ ਵੀ ਨੇ ਤਾਂ ਦਸਾਂ ਹੀ ਪਾਤਸ਼ਾਹੀਆਂ ਦੀਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੰਜਾਂ ਪਿਆਰਿਆਂ ਦੀਆਂ। ਸੋ ਗੁਰੂ ਕੇ ਸੂਰਬੀਰ ਜੀ ਉਹਦੇ ਬਲੀ, ਭਾਈ ਤਾਰੂ ਸਿੰਘ ਵਰਗਿਆਂ ਨੇ ਜਿਹੜੇ ਖੋਪੜਾ ਲੁਹਾ ਰਹੇ ਹਨ, ਤੋ ਭਾਈ ਮਨੀ ਸਿੰਘ ਵਰਗੇ ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਰਕ ਨਾ ਜਾਵੇ। ਬਾਬਾ ਦੀਪ ਸਿੰਘ ਵਰਗੇ ਗੁਰੂ ਪਿਆਰੇ ਜਾਂ ਅਤਿਅੰਤ ਸਿਮਰ ਭਜਨੀ ਕੁਲੀਨ ਗੁਰੂ ਕੇ ਪਿਆਰੇ ਗੁਰੂ ਘਰ ਦੀ ਸੇਵਾ ਕਰਨ ਵਾਲੇ ਮਹਾਂਪੁਰਸ਼ਾਂ, ਸੋ ਉਹਨਾਂ ਦੀਆਂ ਫੋਟੋਆਂ ਘਰ ਵਿਚ ਹੋਣ, ਜਿਸ ਕਰਕੇ ਵਾਹਿਗੁਰੂ ਚੇਤੇ ਆਵੇ, ਜਿਸ ਕਰਕੇ ਸਾਡਾ ਜੀਵਨ ਉੱਚਾ ਹੋਵੇ। ਵਿਸ਼ੇ ਵਿਕਾਰਨ ਪੈਦਾ ਕਰਨ ਵਾਲੀਆਂ ਫੋਟੋਆਂ ਸਾਹਮਣੇ ਹੋਣ ਤੋਂ ਮਨ ਅੰਦਰ ਵਿਕਾਰ ਤੇ ਪਾਪ ਤੋਂ ਪ੍ਰਗਟ ਹੋਣਗੇ, ਉਹਦੇ ਹੋਣਗੇ। ਪਰ ਉਹਨਾਂ ਲੋਕਾਂ ਨੇ ਆਪਣੇ ਮੰਦਰਾਂ ਵਿਚ ਚਿੱਤਰਕਾਰੀ ਅਨੇਕ ਪ੍ਰਕਾਰ ਦੀ ਕੀਤੀ ਹੋਈ ਹੈ। ਸੋ ਅੱਗੇ ਸੁਭੰਤ ਵਸਤਰ, ਸੋ ਅਨੇਕ ਪ੍ਰਕਾਰ ਦੇ ਵਸਤਰ ਜਿਹੜੇ ਹਨ ਵਿਸ਼ੇ ਵਿਕਾਰਨ ਪੈਦਾ ਕਰਨ ਵਾਲੇ, ਪਾ ਪਾ ਕੇ ਆਪਣੇ ਆਪ ਨੂੰ ਸੋਹਣੇ ਕਹਾਉਂਦੇ ਹਨ ਕਿ ਅਸੀਂ ਬੜੇ ਭਾਰੀ ਸੁਭਾਵਾਨ ਹੋ ਰਹੇ ਹਾਂ।
ਅਤਿਅੰਤ ਮਾਇਆ ਵਿਆਪਤੰ,
ਅਤਿਅੰਤ ਉਹਨਾਂ ਨੂੰ ਇਹ ਮਾਇਆ ਚੰਬੜੀ ਹੋਈ ਹੈ। ਸੋ ਇਹ ਹੈ ਮਾਇਆ ਦਾ ਚੰਬੜਨਾ, ਸੋ ਅਤਿਅੰਤ ਇਹ ਮਾਇਆ ਚੰਬੜੀ ਹੋਈ ਹੈ ਉਹਨਾਂ ਲੋਕਾਂ ਨੇ ਸਾਰੀਆਂ ਚਾਰਣਾ ਕਰੋ।
ਇਹ ਅਚੁੱਤ ਸਰਣ ਸੰਤ ਨਾਨਕ,
ਇਹ ਅਚੁੱਤ ਅਗੇੜ ਸਰੂਪ ਵਾਹਿਗੁਰੂ ਪਰਮੇਸ਼ਰ, ਨਾ ਡਿੱਗਣ ਵਾਲੇ ਨਾ ਗਿਰਨ ਵਾਲੇ ਇੱਕ ਰਸ ਰਹਿਣ ਵਾਲੇ ਵਾਹਿਗੁਰੂ, ਜੋ ਤੇਰੇ ਸੰਤਾਂ ਨੂੰ ਸਵਾਸ ਸਵਾਸ ਨਾਮ ਜਪਣ ਵਾਲੇ ਤੇਰੀ ਜਿਹੜੀ ਸਾਧ ਸੰਗਤ ਹੈ ਉਸ ਦੀ ਅਸੀਂ ਸ਼ਰਨ ਹਾਂ। ਸਾਨੂੰ ਕਿਰਪਾ ਕਰਕੇ ਸਾਧ ਸੰਗਤ ਦੀ ਸ਼ਰਨੀ ਰੱਖੋ, ਸਾਧ ਸੰਗਤ ਦੇ ਚਰਨੀ ਪਾਓ।
ਓ ਭਗਵਾਨ ਇਹ ਨਮ ਹੈ,
ਤੇਰੀ ਸੰਗਤ ਵਿਚ ਜੁੜ ਕਰਕੇ ਪੋ ਹੇ ਭਗਵਾਨ ਵਾਹਿਗੁਰੂ, ਸੋ ਇਹ ਤੇਰੇ ਤਾਈ ਨਵੇਂ ਸਾਡੀ ਨਮਸਕਾਰ। ਹੇ ਭਗਵਾਨ ਪਰਮੇਸ਼ਰ ਵਾਹਿਗੁਰੂ, ਤੈਨੂੰ ਮੱਥਾ ਟੇਕ ਕੇ ਤੇਰੇ ਚਰਨਾਂ ਵਿਚ ਬੇਨਤੀ ਕਰਦੇ ਹਾਂ, ਕਿਰਪਾ ਕਰਕੇ ਇਨ੍ਹਾਂ ਕੁਰੀਤੀਆਂ ਤੋਂ ਬਚਾ ਤੇ ਆਪਣੇ ਸਾਧ ਸੰਗਤ ਦੀ ਸ਼ਰਨ ਸਾਨੂੰ ਕਿਰਪਾ ਕਰਕੇ ਰੱਖੋ।
ਜਨਮੰ ਤਾਂ ਮਰਨੰ ਹਰਖੰ ਤਾਂ ਸੋਗੰ,
ਹਜ਼ੂਰ ਸੱਚੇ ਪਾਤਸ਼ਾਹ ਜੀ ਦੁੱਧਵਾਦ ਦੇ ਇੱਥੇ ਕਥਨ ਕਰਦੇ ਹਨ ਅਥਵਾ ਦੱਸਦੇ ਹਨ ਕਿ ਭਾਈ ਜਨਮੰ ਤਾਂ ਮਰਨੰ, ਜੇ ਕੋਈ ਜਨਮਿਆ ਤਾਂ ਉਹਨੇ ਮਰਨਾ ਜ਼ਰੂਰ ਹੈ। ਜੋ ਜਨਮੇ ਸੋ ਜਾਨੋ ਮੂਆ, ਗੋਬਿੰਦ ਭਗਤ ਆਖਿਰ ਹੈ ਥੀਆ। ਜੇ ਕੋਈ ਜਨਮਿਆ ਤਾਂ ਉਹਨੇ ਮਰਨਾ ਜ਼ਰੂਰ ਹੈ, ਕਿਉਂਕਿ ਨਣ ਕਾਲੇ ਸਭ ਦੇ ਸੁਸਾਸ ਨੇ ਵਢਣ ਘਟਣ ਤਿਲ ਸਾਰ, ਮਰਨ ਲਿਖਾਏ ਮੰਡਨ ਮੈਂ ਆਏ। ਜਿੰਨੇ ਜੀਵ ਜੰਤ ਸੰਸਾਰ ਵਿਚ ਆਏ ਸਭ ਆਪਣਾ ਮਰਨਾ ਲਿਖਾ ਕੇ ਆਏ, ਪਰ ਰਬ ਤਾਂ ਸਾਰਿਆਂ ਨੇ ਮੱਥਿਆਂ ਉੱਪਰ ਲਿਖੀ ਹੋਈ ਹੈ। ਸੋ ਕੋਈ ਵੀ ਆਕਾਰ ਧਾਰੀ ਹੈ ਜਾਂ ਇਸੇ ਤਰ੍ਹਾਂ ਦੇਵਤੇ ਆਦਿਕ ਹਨ, ਉਹਨਾਂ ਸਾਰਿਆਂ ਨੇ ਅੰਤ ਨੂੰ ਮਰਨਾ ਹੈ। ਸੋ ਇੰਦਰਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨੇ ਚਲਣਾ ਹੀ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਰਸ ਬਿਤਾਲਾ। ਜੋ ਜਨਮਿਆ ਉਹ ਮਰੇਗਾ ਜ਼ਰੂਰ, ਇੱਕ ਵਾਹਿਗੁਰੂ ਹੈ ਜਿਹੜਾ ਨਾ ਜਨਮਿਆ ਤੇ ਨਾ ਕਦੇ ਮਰੇਗਾ। ਸੋ ਜੇ ਜਨਮ ਹੈ ਤਾਂ ਨਾਲ ਮਰਨਾ ਵੀ ਜ਼ਰੂਰ ਹੈ।
ਰਖੰਤਾ ਸੋਗੰ,
ਜੇ ਪਦਾਰਥ ਤੇ ਆਏ ਤੋਂ ਕਦੇ ਖੁਸ਼ੀ ਮਨ ਵਿਚ ਆਉਂਦੀ ਹੈ ਤਾਂ ਕਦੇ ਉਸ ਪਦਾਰਥ ਦੇ ਨਾਲ ਸੋਣ ਤੋਂ ਸੋਗ ਵੀ ਜ਼ਰੂਰ ਤੇ ਪਵੇਗਾ। ਸੋ ਜਿੱਥੇ ਕੇਵਲ ਪਦਾਰਥਾਂ ਦੇ ਕੇ ਖੁਸ਼ੀਆਂ ਨੇ ਉੱਥੇ ਨਾਲ ਸੋਗ ਵੀ ਜ਼ਰੂਰ ਹਨ।
ਭੋਗੰ ਤਾਂ ਰੋਗੰ,
ਜਦੋਂ ਖੁਸ਼ੀ ਆਈ ਤਾਂ ਫਿਰ ਭੋਗਾਂ ਨੂੰ ਭੋਗਦੇ ਹਨ ਲੋਕ, ਸ਼ਰਾਬਾਂ ਪੀਂਦੇ ਆ, ਤ੍ਰਿਸ਼ੀਆਂ ਕਰਦੇ ਆ, ਜਿਸ ਵਿਕਾਰਾਂ ਨੂੰ ਭੋਗਦੇ ਆ। ਸੋ ਜਿੱਥੇ ਭੋਗ ਨੇ ਬਹੁਤੇ ਪਦਾਰਥਾਂ ਦਾ ਭੋਗਣਾ ਜਿੱਥੇ, ਉੱਥੇ ਰੋਗ ਵੀ ਨਾਲ ਜ਼ਰੂਰ ਹੋਵੇਗਾ। ਜਿੱਥੇ ਭੋਗ ਹਨ ਪਦਾਰਥ ਹਨ ਜਾਂ ਜਿੱਥੇ ਵਿਸ਼ੇ ਵਿਕਾਰਾਂ ਦੇ ਭੋਗ ਹਨ, ਤਾਂ ਉੱਥੇ ਨਾਲ ਨਾਲ ਰੋਗ ਵੀ ਪਰਮੇਸ਼ਰ ਨੇ ਪੈਦਾ ਕਰ ਦਿੱਤੇ, ਰੋਗ ਵੀ ਜ਼ਰੂਰ ਲੱਗੇਗਾ।
ਊਚੰ ਤਾਂ ਨੀਚੰ,
ਜਿਹੜੇ ਆਪਣੇ ਆਪ ਨੂੰ ਬੜੇ ਉੱਚੇ ਮੰਨਦੇ ਨੇ, ਚਾਰ ਪੈਸੇ ਕੋਲ ਆ ਜਾਣ, ਕੋਈ ਉਹਦਾ ਮੁਰਾਤਬਾ ਮਿਲ ਜਾਵੇ, ਕੋਈ ਸਰਕਾਰੀ ਦਰਬਾਰੇ ਸਤਿਕਾਰ ਹੋ ਜਾਵੇ, ਬੜੇ ਉੱਚੇ ਆਪਣੇ ਆਪ ਨੂੰ ਜਿਹੜੇ ਮੰਨਦੇ ਨੇ, ਸੋ ਮਾਣ ਕਰਦੇ ਫਿਰ ਉੱਚੇ ਪੁਣੇ ਦਾ ਹੰਕਾਰ ਕਰਦੇ ਨੇ, ਤਾਂ ਨੀਚੰ ਫਿਰ ਨੀਚਾ ਵੀ ਉਹਨਾਂ ਨੂੰ ਜ਼ਰੂਰ ਵੇਖਣਾ ਪਵੇਗਾ, ਨੀਵੇਂ ਵੀ ਜ਼ਰੂਰ ਡਿੱਗਣਗੇ। ਉੱਚਾ ਚੜਾ ਤੋਂ ਪਵਾ ਪਿਆਲਾ, ਤਰਨ ਪਰੈ ਕਿਸ ਲਗਾ ਇਹਨਾਂ ਕਾਲਾ। ਸੋ ਇਸ ਪ੍ਰਕਾਰ ਦੇ ਉੱਚੇ ਚੜ ਜਾਂਦੇ ਨੇ, ਆਪਣੇ ਆਪ ਨੂੰ ਉੱਚੇ ਕਹਾਉਂਦੇ ਹਨ, ਅਸੀਂ ਬੜੇ ਉੱਚੇ ਹਾਂ, ਉਹਨਾਂ ਨੂੰ ਨੀਚਾ ਵੀ ਸੰਸਾਰ ਵਿਚ ਵੇਖਣਾ ਪੈਂਦਾ ਹੈ। ਵੱਡੇ ਵੱਡੇ ਵੇਖੇ ਨੇ ਰਾਜ ਤੇ ਕੀਟ ਕੀਟ ਤੇ ਸੁਰਪਤ, ਤਰ ਦੋਖ ਜਠਰ ਕਾ ਭਰਤੇ। ਇਹੋ ਜਿਹੀ ਹਾਲਤੀ ਵੇਖੀਏ, ਕਦੇ ਸਵਰਗ ਦੇ ਰਾਜੇ ਤੇ ਕਦੇ ਸੱਤ ਬਣ ਬਣ ਕੇ ਨੌਖ ਰਾਜੇ ਵਰਗੇ ਡਿੱਗਦੇ ਹਨ। ਇਹੋ ਜਿਹੀ ਹਾਲਤ ਵੀ ਹੁੰਦੀ ਹੈ ਜਿਹੜੇ ਉੱਚੇ ਪੁਣੇ ਦਾ ਮਾਣ ਕਰਦੇ, ਕਦੇ ਉਹਨਾਂ ਨੂੰ ਨੀਵੇਂ ਵੀ ਹੋਣਾ ਪੈਂਦਾ ਹੈ। ਜਿਹੜੇ ਕੋਈ ਛੋਟੇ ਜਿਹੇ ਨੇ, ਕਦੇ ਜਿਹਨਾਂ ਨੂੰ ਕੋਈ ਜਾਣਦਾ ਬੁਝਦਾ ਨਹੀਂ, ਕਿਰਕੇ ਦੀ ਨਿਆਈ ਹਨ, ਅਤਿਅੰਤ ਛੋਟੀਆਂ ਤੋਂ ਛੋਟੇ ਕਿਰਮ ਕੀੜਿਆਂ ਦੀ ਨਿਆਈ ਹਨ, ਪਰਮੇਸ਼ਰ ਕਦੇ ਕਿਰਪਾ ਕਰਦਾ ਉਹਨਾਂ ਨੂੰ ਮੂਚੰ ਵੱਡੇ ਭਾਰੀ ਵਿਸਥਾਰ ਵਾਲੇ ਫੈਲਾਵਟ ਵਾਲੇ ਵੱਡੇ ਭਾਰੀ ਵੀ ਬਣਾ ਦਿੰਦਾ ਹੈ। ਜਿਹੜਾ ਆਪਣੇ ਮਨ ਵਿਚ ਆਪਣੇ ਆਪ ਨੂੰ ਨੀਵਾਂ ਤੇ ਛੋਟਾ ਬਣਦਾ ਹੈ, ਉਹ ਪਰਮੇਸ਼ਰ ਉਹਨੂੰ ਬਹੁਤ ਵੱਡਾ ਬਣਾ ਦਿੰਦਾ ਹੈ। آپس کا جو جانا نیچا سو گئی سب سے اچا سو اس واسطے انہوں نے نیویاں اتنا چھوٹے تو چھوٹیا نو پرمیشر وڈے پاری منہ چار والے پلاپتا والے بھی کرپا کر کے بنا دیا ہے
راجن تامان
جہے سہت واشرا نے تب کرتے ہیں کہ کدے سانو راج بھاگ ملے واشرا صاحب جہے تب کرتے ہیں انہوں نے راج بھی مل جاتا ہے راجن پر راج کے آن پر ہنکار بھی ہو جاتا ہے کہ اسی وڈے راجے ہیں سارے ہاتھ کی حکومت ہے جی چاہیے اسی کر سکتے ہاں جب اپمان ہو جاتا ہے تو پھر نال ہی نہیں پھر اگے ناسپنا بھی نیڑے ہی ہے تپ اور آج سے راجو نرک تپ کر کے راج ملتا ہے راج کر کے ہنکار ہنکار کر کے پاپ سے پاپ کر کے نرک یہ بھی حالت بھی اب تو ہوتی ہے اس واسطے راجنگ تا مانگ اب مانگ تا ہینگ جہے ہنکار کرتے ہیں انہوں ہینے بھی ہونا پہنتا ہے نیچا بھی دیکھنا پہنتا ہے
پرورت مارگن ورتانت بناسن
جہے مایا کی پرورتی کے رستے چلتے ہیں مایا کی جہی پرورتی ہے اس رستے جہے چلتے ہیں پرورت مارگن ورتانت جہے مایا کی پرورتی کے رستے ورتتے ہیں بناسن وہ وشیش کر کے ناس ہوتے رہن گے مایا ہے ہی ایسی چیز جہی ناس ونت ہے یہ پرکرتے کا کھیل ہے کدے آو کدے جائے جہے مایا کی پرورتی کے رستے ورتتے ہیں انہوں وشیش کر کے ناس ہی ہونا پہنا ہے
گوبند بھجن ساد سنگین استرم
کہ جی کوئی قائم رہن والی بھی چیز ہے دنیا کے نہیں کہ ہے بھائی ضرور وہ کی ہے گوبند پرمیشر کا بھجن جہاں سار سنگت مل کے کیتا جاوے تو یہ سدا نال کے قائم رہن والا ہے سو تے ست نام واحگرو کا جاپ دونوں سمے کرنے کی آگیا مہاپرشاں نے کرے اتنے بخشیاں سو اس واسطے گوبند پرمیشر کا جہے بھجن کرتی ہے سار سنگت تو سدا قائم رہن والی ہے پھر پار برہم پرمیشور سیوک پھر ہو سی پرمیشر کا نام سدا ایک رس رہن والا ہے واحگرو کی سنگت سدا ایک رس رہن والی ہے پرمیشر آپ سدا واسطے ایک رس رہن والا ہے نام رہو سادھو رہو رہو گرو گوبند کہو نانک جگت میں کن جپیو گرمنت وہ سدا واسطے آخر قائم رہن والے ہیں
نانک بھگوانت بھجن آسن
جہے بھگوانت کا بھجن کرتے ہیں سو اپنے چت کا آسن ہی واحگرو کے سمر لا لیندے ہیں وہ جہے ایسے بھگت لوگ ہیں وہ بھی سدا استھت ہیں بھجن آسن بھجن کرتے کرتے جنہوں نے اپنی چت کی گنتی کا آسن ہی واحگرو میں لا لیا ہے دھیان روپ ہوا آسن پاو ہے سو دھیان آسن واحگرو دھیان لاؤنے لاؤنے اس کا روپ ہی ہو کے اسے چیٹ جاتے ہیں واحگرو بھجن آسن جہے بھجن کا ہی اصل بھوجن کھانے ہیں سو نانک برہم گیانی کا بھوجن گیان اصل نام بھوجن کا ہوں سو برہم گیانی سو برہم گیان کا ہی بھوجن پراپت ہوا جنہوں سو ایسے جہے ہیں اخنڈ کیرتن تو بھوجن پورا کہو نانک جس سدگر پورا وہ بھی سدا قائم رہن والے ہیں سو اسی طرح سو بھجن آس نہ جہے بھجن کرتے ہیں جنہوں نے من کوئی آس نہیں رہ جاتی ایک واحگرو کی اوٹ ہے ایک واحگرو کی آس ہے جنہوں نے من چ باقی آسا جھوٹیا جان کے گرو کے پیارے جنہوں نے تیاگ دیتی ہیں سو ایسے جہے دنیا تو نراسے ہیں واحگرو کی ایک آس اوٹ ہے جنہوں نے من بھگتان کی تیج تو سنتان کی اوٹ تو سچا سرجن ہارا دنیاوی آسا جنہوں نے میٹ لیا ہے اور واحگرو کا بھجن کردیا واحگرو کے سروپ کے بھی جنہوں نے آسن لا لیا ہے سو اسی طرح برہم گیان روپی اصل بھوجن جہے کھان والے ہیں سو ایسے گرو کے پیارے سدا واسطے اسی طرح قائم رہن والے ہیں ایک باری شریر کا تیاگ ضرور کرن گے پر کیونکہ انہوں نے پران کس دیش نو گمن نہیں کرتے انہوں کی جہی جوت آ واحگرو مل کر کے بھید ہو جاتی ہے تت تتوں میں مل جاتے ہیں اس واسطے جوت میری سنگ جوت رہا کال کا مہر ہم کاہے آوائیں گے آمن جانا حکم کسے کا حکم ہے بجھ سماویں گے واحگرو کا بھید ہو کے وہ جمن مل تو رہت ہو گئے سدا استھت ہو جاتے ہیں باقی سب چیزاں ناسونت ہیں
کرپنتا ہریم
سو کہندے ہیں جے ہری پرمیشر دی واحگرو دی ہو جاوے نا کرپا جے واحگرو دی کرپا ہوئے تو کی داتاں ملدیاں نے جی ਵਾਹਿਗੁਰੂ ਦੀ ਕਿਰਪਾ ਦੀ ਨਿਸ਼ਾਨੀ ਦੱਸੋ ਤੇ ਕੀ ਕੀ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਹੁੰਦੀਆਂ ਨੇ, ਤਾਂ ਕਿ ਅਸੀਂ ਵਾਹਿਗੁਰੂ ਦੀ ਕਿਰਪਾ ਦੇ ਖਾਤਰ ਬਣੀਏ, ਜਿਸ ਕਰਕੇ ਸਾਡੇ ਤੇ ਵੀ ਰਹਿਮਤ ਹੋਵੇ। ਆਪ ਇਹ ਦੱਸੋ ਕਿਰਪੰਤ ਹਰੀਅੰਗ, ਹਰੀ ਦੀ ਕਿਰਪਾ ਹੋਵੇ ਤਾਂ ਉੱਥੇ ਕਿਰਪੰਤ ਹਰੀਅੰਗ, ਹਰੀ ਦੀ ਜੇ ਹੋਵੇ ਕਿਰਪਾ, ਵਾਹਿਗੁਰੂ ਦੀ ਜੇ ਹੋਵੇ ਮਿਹਰ, ਤਾਂ ਕੀ ਪ੍ਰਾਪਤੀ ਹੁੰਦੀ ਹੈ।
ਮਤ ਤਤ ਗਿਆਨ,
ਸਾਡੀ ਜਿਹੜੀ ਮਤ ਬੁੱਧ ਹੈ ਨਾ, ਇਹਦੇ ਵਿਚ ਤਤ ਗਿਆਨ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਭ ਬੁੱਧੀ ਜਾਲੀ ਹੈ, ਇਕ ਰਹੇ ਤਤ ਗਿਆਨ, ਬਾਕੀ ਸਭ ਜਿਹੜੀਆਂ ਬੁੱਧੀਆਂ ਨੇ ਸਾੜ ਦਿਓ ਇਹਨਾਂ ਨੂੰ। ਇਕ ਤਤ ਦਾ ਗਿਆਨ ਹੀ ਹਿਰਦੇ ਚ ਰਹਿ ਜਾਣਾ ਚਾਹੀਦਾ ਹੈ, ਬਾਕੀ ਅਕਲਾਂ ਲੋਕਾਂ ਨੇ ਮੰਨੀਆਂ ਨੇ। ਸੋ ਬਹੁਤੇ ਕੋਈ ਪੁਸਤਕ ਪੜ ਰਹੇ ਨੇ, ਕਹਿੰਦੇ ਇਹ ਵੀ ਬੜੀ ਚੰਗੀ ਅਕਲ ਲੋਕਾਂ ਨੇ ਮੰਨੀ। ਸੋ ਦੂਸਰਿਆਂ ਰਾਜਿਆਂ ਨੇ ਦੂਸਰਿਆਂ ਤੇ ਚੜਾਈ ਕਰਕੇ ਕਿਸੇ ਦੇ ਕਿਲੇ ਇਸੇ ਤਰ੍ਹਾਂ ਲਾ ਕੇ ਫਤਿਹ ਕਰ ਲੈਣੇ, ਇਹ ਵੀ ਚੰਗੀ ਅਕਲ ਕਿਸੇ ਨੇ ਮੰਨੀ। ਪਦਾਰਥ ਬਹੁਤਾ ਮਾਇਆ ਇਕੱਠੀ ਕਰ ਲੈਣੇ, ਕਹਿੰਦੇ ਇਹ ਵੀ ਚੰਗੀ ਅਕਲ ਦੀ ਗੱਲ ਹੈ। ਬਹੁਤੇ ਲੋਕਾਂ ਨੂੰ ਪ੍ਰਸੰਨ ਕਰ ਲੈਣਾ ਆਪਣੇ ਤੇ, ਕਹਿੰਦੇ ਇਹ ਵੀ ਚੰਗੀ ਅਕਲ ਦੀ ਨਿਸ਼ਾਨੀ ਹੈ। ਪਰ ਹਜ਼ੂਰ ਸੱਚੇ ਪਾਤਸ਼ਾਹ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੈ। ਹਜ਼ੂਰ ਕਹਿੰਦੇ ਨੇ ਇਹ ਨੇ ਬੁੱਧ ਬਹੁਤ ਸ਼ਾਸਤਰ ਪੜ੍ਹੇ, ਬਹੁਤੇ ਸ਼ਾਸਤਰ ਪੜ੍ਹ ਲੈਣੇ ਚੰਗੇ ਨੇ, ਪਰ ਜੇ ਪੜ੍ਹ ਕੇ ਕਮਾਏ ਨਹੀਂ, ਜੇ ਪੜ੍ਹ ਕੇ ਉਲਟਾ ਮਾਣ ਹੋ ਗਿਆ ਤਾਂ ਫਿਰ ਇਹ ਕੋਈ ਚੰਗੀ ਅਕਲ ਨਹੀਂ। ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰ, ਉਹ ਪੜ੍ਹਿਆ ਹੋਇਆ ਵੀ ਮੂਰਖ ਚਾਹੀਦਾ, ਜਿਸ ਦੇ ਅੰਦਰ ਖਾਣ ਦਾ ਲੱਭ, ਜੋੜਨ ਦਾ ਲੋਭ ਤੇ ਅਹੰਕਾਰ ਹੈ। ਇਸ ਵਾਸਤੇ ਇਹ ਵੀ ਕੋਈ ਬੁੱਧ ਬਹੁਤ ਹੀ ਚੰਗੀ ਨਹੀਂ। ਇਹ ਨੇ ਬੁੱਧ ਬਹੁਤ ਤੋੜੇ ਗੜੇ, ਬਹੁਤੇ ਕਿਸੇ ਤੇ ਚੜਾਈ ਕਰਕੇ ਕਿਲਿਆਰ ਤੋੜਦੇ ਨੇ, ਕਿਸੇ ਦੇ ਕਾਰੋਬਾਰ ਬਰਬਾਦ ਕਰਦੇ ਨੇ, ਜੰਗ ਕਰਕੇ ਵੀ ਕੋਈ ਚੰਗੀ ਅਕਲ ਨਹੀਂ। ਇਹ ਨੇ ਬੁੱਧ ਬਹੁ ਦੇਸ਼ ਕਮਾਏ, ਬਹੁਤੇ ਦੇਸ਼ਾਂ ਵਿਚ ਜਾ ਕੇ ਕਮਾਈ ਕਰ ਲੈਣੀ, ਬਹੁਤਾ ਧਨ ਇਕੱਠਾ ਕਰ ਲੈਣਾ, ਇਹ ਵੀ ਕੋਈ ਚੰਗੀ ਵੱਡੀ ਅਕਲ ਦੀ ਗੱਲ ਨਹੀਂ। ਸੋ ਇਸੇ ਤਰ੍ਹਾਂ ਇਹ ਨੇ ਬੁੱਧ ਬਹੁ ਲੋਕ ਵੀ ਜਹਾਏ, ਬਹੁਤੇ ਲੋਕਾਂ ਨੂੰ ਕੋਈ ਗੱਲਾਂ ਕਰਕੇ ਪ੍ਰਸੰਨ ਕਰ ਲੈਣਾ, ਪਰ ਦੁਨਿਆਵੀ ਗੱਲਾਂ, ਇਹ ਵੀ ਕੋਈ ਵੱਡੀ ਗੱਲ ਨਹੀਂ। ਸੋ ਧਨ ਕਮਾਉਣ ਲੋਕ ਜਾਵਣ, ਵੇਸਵਾ ਵੀ ਪ੍ਰਧਾਨ, ਧਨ ਇਕੱਠਾ ਕਰਨ ਨੂੰ, ਵਿਕਾਰੀ ਬੰਦਿਆਂ ਨੂੰ ਖੁਸ਼ ਕਰਨ ਨੂੰ ਤਾਂ ਇੱਕ ਵੇਸਵਾ ਵੀ ਬੜੀ ਮੁਖੀ ਹੁੰਦੀ ਹੈ। ਇਸ ਵਾਸਤੇ ਉਹਦੀ ਅਕਲ ਕੋਈ ਚੰਗੀ ਸਮਝ ਲਵਾਂਗੇ, ਇਹ ਕੋਈ ਅਕਲ ਚੰਗੀ ਨਹੀਂ। ਅਕਲ ਚੰਗੀ ਕਿਹੜੀ ਹੈ ਹਜ਼ੂਰ ਆਪ ਫਰਮਾਓ, ਤਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਆ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਤਾ ਦਾਨ, ਨਾਨਕ ਆਖਿਆ ਰਾਹੋ ਇਹੋ ਹੋਰ ਗੱਲਾਂ ਸੈਤਾਨ। ਇਹ ਹੈ ਵਾਹਿਗੁਰੂ ਦੀ ਪ੍ਰਾਪਤੀ ਦਾ ਰਾਹ, ਬਾਕੀ ਸਭ ਗੱਲਾਂ ਸ਼ੈਤਾਨੀ ਵਾਲੀਆਂ ਹਨ, ਵਿਕਾਰਾਂ ਨੂੰ ਪੈਦਾ ਕਰਨ ਵਾਲੀਆਂ ਹਨ। ਸੋ ਇਹ ਜਿਹੜੀ ਸਾਡੀ ਮਤ ਹੈ, ਇਹ ਤੁੱਛ ਹੈ, ਇਹ ਹਰ ਮੌਕੇ ਤੇ ਮਿੱਥਿਆ ਪਦਾਰਥ ਨਿਸ਼ਚੇ ਕਰਨ ਚ ਲੱਗੀ ਹੋਈ ਹੈ। ਸੋ ਪਰ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਤਾਂ ਇਹ ਮਤ ਆਤਮ ਸ਼ੈਣੀ ਬਣ ਜਾਂਦੀ ਹੈ, ਇਹ ਬੁੱਧੀ ਆਤਮ ਸ਼ੈਣੀ ਬਣ ਜਾਂਦੀ ਹੈ, ਇਸ ਬੁੱਧੀ ਦੇ ਅੰਦਰ ਤਤ ਬ੍ਰਹਮ ਦਾ ਗਿਆਨ ਹੋ ਜਾਂਦਾ, ਵਾਹਿਗੁਰੂ ਦੇ ਗਿਆਨ ਦੀ ਪ੍ਰਾਪਤੀ ਵਾਲੀ ਹੋ ਜਾਂਦੀ, ਜਿਹੜੀ ਬੁੱਧ ਹੈ ਆਤਮ ਸ਼ੈਣੀ ਬਣ ਜਾਂਦੀ ਹੈ ਜਦੋਂ ਵਾਹਿਗੁਰੂ ਦੀ ਕਿਰਪਾ ਹੋਵੇ।
ਜਗਤੇਜ ਬੁੱਧਾ ਕੁਸਲ ਥਾਨ,
ਇਸੇ ਤਰ੍ਹਾਂ ਜਿਹੜੀ ਬੁੱਧ ਹੈ, ਸੋ ਜਗਤੇਜ ਇਹ ਖੇਡਾਉਂਦੀ ਹੈ। ਸੋ ਇਸ ਦੇ ਅੰਦਰ ਕਰਣਾ ਮਮਤਾ ਮੈਤਰੀ ਅਪੇਖਿਆ ਦੀਆਂ ਟਹਿਣੀਆਂ ਨਿਕਲਦੀਆਂ ਨੇ, ਨਿਸਕਾਮ ਕਰਮਾਂ ਦੇ ਪੱਤਰੇ, ਸ਼ਾਂਤੀ ਦੀ ਛਾਂ, ਧਰਮ ਦਾ ਫੁੱਲ, ਗਿਆਨ ਦਾ ਫਲ ਲੱਗਦਾ ਹੈ। ਇਹ ਜਿਹੜੀ ਬੁੱਧ ਹੈ ਅਸਲ, ਸੋ ਇਹ ਬਖਸ਼ੀਦ ਖਿਡਾਉਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ ਵਾਹਿਗੁਰੂ ਦੀ। ਸੋ ਬਖਸ਼ੀਦ ਬੁੱਧਾ
ਕੁਸਲ ਥਾਨ,
ਇਹ ਕੁਸਲ ਆਨੰਦ ਵਾਲਾ ਜਿਹੜਾ ਥਾਂ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ, ਕੁਸਲ ਆਨੰਦ ਵਾਲਾ, ਕੁਸਲ ਰੱਖਿਆ ਵਾਲਾ, ਕੁਸਲ ਸੁੱਖ ਵਾਲਾ ਥਾਂ, ਸਤਖੰਡ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਵਾਹਿਗੁਰੂ ਕਿਰਪਾ ਕਰੇਗਾ, ਐਸੀ ਰਹਿਮਤ ਹੋ ਜਾਂਦੀ ਹੈ। ਫਿਰ ਉਹ ਥਾਂ ਜੋ ਸਤਖੰਡ ਹੈ, ਜਿੱਥੇ ਹਰ ਅਨੰਤ ਸੋਗ ਨਹੀਂ ਦੀਆ, ਹੋਕ ਹਰ ਗੋਰੇ ਨਾਨਕ ਕਹੋ ਦੀਆ, ਜਿੱਥੇ ਖੁਸ਼ੀਆਂ ਖੁਸ਼ੀਆਂ ਨੇ, ਜਿੱਥੇ ਸੋਗ ਤੇ ਦੁਆਰ ਕਦੇ ਪੈਦਾ ਹੀ ਨਹੀਂ ਹੋਈ, ਉਹ ਜਿਹੜਾ ਥਾਂ ਹੈ, ਉਹ ਸਤਗੁਰੂ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਨੂੰ ਬਖਸ਼ਦੇ ਨੇ। ਸੋ ਸੁੱਖ ਵਾਲਾ ਥਾਂ, ਕੁਸਲ ਰੱਖਿਆ ਵਾਲਾ ਥਾਂ ਪ੍ਰਾਪਤ ਹੋ ਜਾਂਦਾ ਸਤਖੰਡ, ਜੇ ਵਾਹਿਗੁਰੂ ਦੀ ਕਿਰਪਾ ਹੋਵੇ।
ਬਸੰਤ ਰਖਿਅੰ ਤਿਆਗ ਮਾਨ,
ਕਹਿੰਦੇ ਜੀ ਹੋਰ ਵੀ ਦੱਸੋ, ਕਹਿੰਦੇ ਜੇ ਵਾਹਿਗੁਰੂ ਦੀ ਹੋ ਜਾਵੇ ਕਿਰਪਾ, ਤਾਂ ਰਖਿਅੰ, ਇਹ ਜਿਹੜੀਆਂ ਰਖੀਆਂ ਇੰਦਰੀਆਂ ਨੇ ਨਾ, ਇਹ ਵੀ ਵੱਸ ਆ ਜਾਂਦੀਆਂ। ਹੁਣ ਤਾਂ ਸਾਡੀਆਂ ਇੰਦਰੀਆਂ ਜਿਹੜੀਆਂ ਹਨ, ਅੱਖਾਂ ਬਗਾਨਾ ਰੂਪ ਵੇਖਣ ਵੱਲ ਭੱਜ ਕੇ ਜਾਂਦੀਆਂ ਹਨ ਭੁੱਖੇ ਬਾਜਿਆਂ ਤਰ੍ਹਾਂ, ਇਹ ਕੰਨ ਉਸਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸੋ ਆਪਣੀ ਉਸਤ ਤੇ ਬਗਾਨੀ ਨਿੰਦਾ ਸੁਣਨ ਵਾਸਤੇ ਭੱਜ ਕੇ ਜਾਂਦੇ ਨੇ ਕੰਨ, ਵਿਸ਼ੇ ਵਿਕਾਰਾਂ ਦੀ ਗੱਲ ਸੁਣਨ ਵਾਸਤੇ ਬੜੀ ਛੇਤੀ ਨਾਲ ਜਾਂਦੇ ਨੇ, ਪਰ گرو کی بانی شبد کیرتن کتھا جتھے ہوگی اتے بھی روچی نال ادھر نہیں جانے سو اسی طرح جوان سواداں کھان پین کے سواداں ہر موقع تے لگی ہوئی ہے سوادی جیب نہ رجیا کر بھوگ داستے پیرا نال تر کے کوئی سنگت والی شیتی جانا ہے ہاتھوں سونا کھجنا پاپ کو پدرو کرنے والی ہے جڑتا جیو پر جتن کرنے تو بھی یہ اندر جڑے بس نہیں سی ہوں جب واحگرو جی ہو جائے کرپا تو یہ اندری بس آ جائے پھر نیتری سدگر دیکھنا سرونی سننا گرنا سدگر چیتی رکھتے درگاہ پائی جاؤ پھر تا پاپ سہاوے جب تو تر جی تیر سہاوا چرنی مک سہاوا جب جاو جیو پایا تو سرنی ایسی بخشش رحمت ہو جاتی ہے تو یہ ساری اندری جہیا ہیں قابو نہ ہونے والی یہ بھی قابو آ جائیں جت لائی لگتی ہیں کھنجو تاڑا جدھر بھی لاؤنڈے نے برہم جانے سے نہ اندری ادھر ہی لگ جائیں کھچو تاڑ نہیں یہ گرو کی باڑی کا شبد سننا ہے کن کہنے لے اِسی باہر دیا گلا سننی سو یہ ایسی کھچو تاڑ ہی نہیں انہیں گرمکھ پیارے اندر رہ جاتی سو جس کس پاس ول اندری لاؤن جت لائی لگتی ہیں جس پاس ول لاؤ نے سمرن بجن بھاؤ بھگتی سیوا ول اسی پاس والے لگ جی یہ بڑی گرو کی کرپا ہوئیے دات ملتی ہے ایویں نہیں کدے آپ ویخ رہیے آپ چھوٹے سر چونکڑا مار کے ایک راس گرمکتا ایک طرف بیٹھ بھی نہیں سکتے تھوڑا سمے کیبل بیٹھا گے نیند آ جائے گی نہیں تو کوئی گوڈا ہلاؤن لگ پہ کوئی ہاتھ ہلاؤن لگ پہ یہ آدت پہ ہوں سو ادھر ادھر ویکن لگ جانا ادھر کی گل سن لگ جانی ایسے بیٹھیا بیٹھیا ہی سو گھر سے دکان ادھر چتونی من ادھر بج کے چلا جانا اندریا نو روک کے بیٹھنا بھی بڑا اوکھا کوئی سمے سے بیٹھ کے ویکے پھر پتا لگتا ہے رب کے پیارے ہیں چھوٹے سے بھی اندری بس ہو جانیا نے تو اسی طرح ریتیاں برتیاں جہیا ہیں پرمان پرجے سمرتی نندرا وکلپ ان من بھٹکتا ہے رب کے پیارے دیا وہ برتیاں بھی اکاگر ہو جانیا فرق نہیں تو رہ جاتا یوگا چک برتی نرودا ساری چیتیاں برتیاں کی اکاگرتا کا نام جا یوگ منیا سی سو یہ بھی بس ہو جانیا نے سو سچے پاتشاہ کی کرپا کے نام سو سارے رشی منی آدک بھی جہے نے وہ بھی بس و آ جانے واحگرو کی کرپا
ہوگ مان
واحگرو کی کرپا ہوئے تو پائی ہنکار تیاگیا جا رہا نہیں سن وڈے وڈے لکھے نے پر کبیر جی کہ کبیر مایا تھی تو کیا پایا یہ کہ اِسی مایا کے تیاگی ہیں اِسی مایا نو ہاتھ نہیں لاؤنا جی ٹکٹ لے کے دنیا تو سارے پلے بند ہو ٹکٹ لے کے آپ بابو کھول لوگ گا اِسی ہاتھ لاؤنا یہاں چیزوں پر یہ جی کہ باہر مایا چڈ دیتی تھی ہو گیا مان نہیں چڈیا کہ میں وڈا تیاگی ہوں میں وڈا برگت ہے وہ برگت پورے کا مان چمڑ گیا یہ بھی ایک مایا ہی ہے تو اس واسطے جی واحگرو بھی ہو جائے کرپا تک ہنکار کی ہوں نوتی نہیں تو مان نہیں ہردے اندروں جانا تو مان منی من مر گلے مان سبا کو کھا رہے وڈے وڈے منی گل گئے رکھی گل گئے اس مان کے مان سب کو کھا رہا ہے جی واحگرو بھی ہو جائے کرپا تو ہنکار کی نوتی ہوں
آم
ہردے سڑتے رہتے ہیں کسی کا ہردا ایرخا نال سڑی جانا ہے دوسرے دیا گڈیاں کیوں بہت ہیں دوسرے کا پرتاپ کیوں بہت ہے تیسرے کے پاس دھن کیوں زیادہ ہے تو یہ نہیں کہ میں شکر کرا چنگا جی واحگرو نے انہوں دتا ہے کہ واحگرو تیری بڑی کرپا جی انہوں نے دتا ہے تیرے گھر میں کوئی کاٹا نہیں میرے سے بھی رحمت کر ساچے صاحب آ کے آنا ہی کر تیرا کرتا تیرا سب کچھ ہے جس نے سو پاو جنہوں تو دینا ہے وہ داد پراپت کرتا ہے اس واسطے جن دوسرے سے ترٹ ہے اسی طرح میرے سے بھی کرپا کر چاہیے یہ سی پر سگوں یہ جڑے ہردے نے تپتے ہیں سو کام کروت لوگ موہ ہنکار کی اگ بھی ہر سہیت لوگ کو چارے ندیاں اگ پمیں دجا نانکا کریا کرمی لگ ایرخا کی اگ کا بڑا ساڑا ہوتا ہے جی گلے گویا کی اگ تکتی رہتی ہے میری ورگا سو اسی طرح چپ تکتا رہتا ایرخا کی اگ کے نال اندر اندر سڑی جانا ہے ساڑا لگا رہتا ہے اس واسطے جے ہو جائے واحگرو کی کرپا تو ہردا کھڑ جاتا ہے اس نہ ایرخا نہیں اندر وکار نہیں نہ کو بہری نہیں بگانا سگل سنگ ہم کو بانے آئی ਛਾਤੀ ਸੀਤੋ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਪਸਾਏ ਸੀਤਲੰ ਤ੍ਰਿਦਿਨ ਜਿਹੜੇ ਹਿਰਦਾ ਇਹ ਸੀਤਲ ਠੰਡਾ ਹੋ ਜਾਂਦਾ ਜੇ ਵਾਹਿਗੁਰੂ ਦੀ ਕਿਰਪਾ ਹੋਵੇ ਮਨ ਹਰਿਆ ਰਹਿੰਦਾ ਹੈ
ਸੰਤ ਗਿਆਨ
ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਸਾਧ ਸੰਗਤ ਚ ਮਿਲ ਕਰਕੇ ਸੰਤਾਂ ਵਾਲਾ ਗਿਆਨ ਹਿਰਦੇ ਚ ਦ੍ਰਿੜ ਹੋ ਜਾਂਦਾ ਸੋ ਉਹ ਗਿਆਨ ਸੋ ਨਿਰਾਵਰਣ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਮਨ ਐਸਾ ਖੜ ਜਾਂਦਾ ਫਿਰ ਭਾਈ ਗਿਆਨ ਦਾਸ ਜੀ ਵਰਗਿਆਂ ਨੂੰ ਦੇਗੇ ਵਿਚ ਪਵਾਲਿਆਂ ਤੋਂ ਵੀ ਚਿੱਤ ਗਰਮ ਨਹੀਂ ਹੋਇਆ ਠੰਡਾ ਰਿਹਾ ਤਖ਼ਤ ਮਹਿ ਠਾਂਡ ਵਰਤਾਈ।